ਜੋ ਕੋਈ ਵੀ ਚਮਕੌਰ ਦੀ ਗੜੀ ਦੀ ਕੱਚੀ ਦੀ ਵਾਰ ਤੋਂ ਦੇਰੋਂ ਬਾਹਰ ਨਿਆਮਤ ਨਹੀਂ ਆਇਆ, ਜੋ ਕੋਈ ਸੂਰਮਾ ਜੋ ਕੋਈ ਬਹਾਦਰ ਗੜੀ ਦੀ ਦੀਵਾਰ ਤੋਂ ਬਾਹਰ ਨਹੀਂ ਆਇਆ, ਗੜੀ ਦੀ ਦੀਵਾਰ ਦੇ ਆਸਰੇ ਨੂੰ ਲੈ ਕੇ ਉਹ ਲੁਕੇ ਰਹੇ, ਉਹ ਛੁਪੇ ਰਹੇ, ਉਸ ਦੀਵਾਰ ਤੋਂ ਬਾਹਰ ਜੋ ਕੋਈ ਨਹੀਂ ਆਇਆ, ਤਾਂ ਉਹਦਾ ਨਤੀਜਾ ਇਹ ਹੋਇਆ
ਨਾਖ ਦੰਤੀ ਰੋ ਨਾਗ
ਸੰਖਵਾ। ਉਸ ਕਾਇਰ ਨੇ ਨਾ ਤੇ ਮੇਰਾ ਤੀਰ ਖਾਧਾ, ਕਿਉਂਕਿ ਜੇ ਸਾਹਮਣੇ ਆਉਂਦਾ ਤੇ ਤੀਰ ਦਾ ਵਾਰ ਹੁੰਦਾ, ਉਥੇ ਸਾਹਮਣੇ ਨਹੀਂ ਆਇਆ। ਹਾਂ, ਨਾ ਖੁਰਦੰਦ ਤੀਰੋ ਨਾ ਗਿਸ਼ਤੰਦ ਖੁਆਰ, ਨਾ ਉਹਨੇ ਮੇਰਾ ਤੀਰ ਖਾਧਾ ਤੇ ਨਾ ਉਹ ਖੁਆਰ ਹੋਇਆ, ਕਿਉਂਕਿ ਤੀਰ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਬੰਦੂਕ ਦੀ ਗੋਲੀ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਕਿਰਪਾਨ ਦਾ ਜਦੋਂ ਵਾਰ ਹੁੰਦਾ ਤੇ ਉਹ ਹਰ ਮਨੁੱਖ ਨੂੰ ਦੋ ਟੁਕੜੇ ਕਰ ਦਿੰਦੀ ਏ। ਇਹਨਾਂ ਨੇ ਕਦੇ ਕਿਸੇ ਦਾ ਲਿਹਾਜ਼ ਨਹੀਂ ਕੀਤਾ, ਇਸੇ ਕਰਕੇ ਦਸ਼ਮੇਸ਼ ਪਿਤਾ ਜੀ ਨੇ ਸ਼ਸਤਰਾਂ ਨੂੰ ਮਹਾਕਾਲ ਜੀ ਦੇ ਰੂਪ ਵਿੱਚ ਵਰਣਨ ਕੀਤਾ, ਕਿਉਂਕਿ ਕਾਲ ਕਿਸੇ ਵੀ ਵਿਅਕਤੀ ਦਾ ਲਿਹਾਜ਼ ਨਹੀਂ ਕਰਦਾ। ਜਦੋਂ ਕਾਲ ਆਪਣਾ ਵਾਰ ਕਰਦਾ, ਨਾ ਉਹ ਬੱਚੇ ਵੱਲ ਦੇਖਦਾ, ਨਾ ਉਹ ਜਵਾਨ ਵੱਲ ਦੇਖਦਾ, ਨਾ ਉਹ ਬੁਢੇਪੇ ਵੱਲ ਦੇਖਦਾ, ਨਾ ਉਹ ਕੀਮਤੀ ਸ਼ਖਸੀਅਤਾਂ ਵੱਲ ਦੇਖਦਾ, ਨਾ ਉਹ ਮਹਾਨ ਜ਼ਿੰਦਗੀਆਂ ਦਾ ਕੋਈ ਲਿਹਾਜ਼ ਕਰਦਾ, ਉਹ ਆਪਣਾ ਵਾਰ ਹੀ ਕਰਦਾ। ਜਿਵੇਂ ਦਰਿਆ ਦੇ ਹੜ ਇਹ ਨਹੀਂ ਸੋਚਦੇ ਕਿ ਇਸ ਕਿਸ਼ਤੀ ਵਿੱਚ ਮਲਾਹ ਬੈਠਾ ਹੋਇਆ, ਉਹ ਇਹ ਵੀ ਨਹੀਂ ਸੋਚਦਾ ਇਸ ਕਿਸ਼ਤੀ ਦੇ ਵਿੱਚ ਇੱਕ ਮਾਂ ਦਾ ਇੱਕੋ ਇੱਕ ਪੁੱਤਰ ਬੈਠਾ ਹੋਇਆ, ਨਹੀਂ, ਉਹ ਆਪਣੀਆਂ ਲਹਿਰਾਂ ਦੇ ਨਾਲ ਕਿਸ਼ਤੀ ਨੂੰ ਡੁਬਾਉਣ ਦੀ ਕੋਸ਼ਿਸ਼ ਕਰਦਾ। ਉਸ ਕਿਸ਼ਤੀ ਵਿੱਚ ਕੋਈ ਵੀ ਹੋਵੇ ਉਹ ਡੋਬਦਾ ਹੀ ਡੋਬਦਾ। ਇਸੇ ਤਰ੍ਹਾਂ ਕਾਲ ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾਢ ਪੁਰਾਨੀ, ਜੋ ਜਨਮੈ ਸੋ ਜਾਨਹੁ ਮੂਆ, ਗੋਬਿੰਦ ਭਗਤ ਅਸਥਿਰ ਹੈ ਥੀਆ। ਫਿਰ ਆਸਾ ਮਹੱਲਾ ਪੰਜਵਾਂ, ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ, ਪਰ ਫਿਰ ਵੀ ਕੁਝ ਲੋਕ ਮਾਇਆ ਮੋਹੇ ਸੋਏ ਰਹੇ ਅਭਾਗੇ, ਗੁਰ ਪ੍ਰਸਾਦ ਕੋ ਵਿਰਲਾ ਜਾਗੇ। ਆਸਾ ਮਹੱਲਾ ਪੰਜਵਾਂ। ਦਿੱਲੀ ਦੇ ਜਿੱਥੇ ਅਜੀਬ ਹਾਲਾਤ ਵਾਪਰੇ, ਉਹਨਾਂ ਹਾਲਾਤਾਂ ਵਿੱਚ ਕਾਰੋਬਾਰ ਛੱਡ ਕੇ ਬਹੁਤ ਸਾਰਾ ਨੁਕਸਾਨ ਕਰਵਾਉਣ ਤੋਂ ਬਾਅਦ ਵੀ ਅਸਾਂ ਦੇਖਿਆ ਹੈ ਬੀਬੀਆਂ ਉਸੇ ਤੌਰ ਤਰੀਕੇ ਨਾਲ ਹੀ ਚੱਲਦੀਆਂ ਸਨ। ਪਹਿਲਾਂ ਖੋ ਸ੍ਰੀ ਵਾ, ਇੱਕ ਪਾਸੇ ਕਾਰੋਬਾਰ ਲੁੱਟਿਆ ਗਿਆ, ਇੱਕ ਪਾਸੇ ਘਰ ਤੋਂ ਬਾਹਰ ਗੁਰਦੁਆਰੇ ਸਾਹਿਬਾਂ ਵਿੱਚ ਹੋਰ ਧਾਰਮਿਕ ਅਸਥਾਨਾਂ ਤੇ ਪਨਾਹ ਲੀਤੀ ਹੋਈ ਏ, ਪਰ ਫੈਸ਼ਨ ਦਾ ਹੜ ਉਹਨਾਂ ਨੂੰ ਇਸ ਹਾਲਾਤ ਵਿੱਚ ਵੀ ਰੋੜੀ ਜਾ ਰਿਹਾ ਸੀ। ਪਹਿਲਾਂ ਖੋ ਸ੍ਰੀ ਵਾ, ਆਪਣੇ ਹੱਥੀਂ ਨਾ ਪ੍ਰਸ਼ਾਦਾ ਪਕਾਉਣਾ, ਨਾ ਬਰਤਨ ਸਾਫ਼ ਕਰਨੇ, ਨਾ ਹੋਰ ਕਿਸੇ ਸੇਵਾ ਵੱਲ ਧਿਆਨ ਦੇਣਾ, ਤੇ ਜੇ ਉਹਨਾਂ ਨੂੰ ਬੇਨਤੀ ਕਰਨੀ ਵੀ ਘੱਟ ਤੋਂ ਘੱਟ ਆਪਣੇ ਲਈ ਲੰਗਰ ਤਿਆਰ ਕਰਨ ਦਾ ਤੇ ਯਤਨ ਕਰੋ, ਤੇ ਉਹਨਾਂ ਦਾ ਜਵਾਬ ਹੁੰਦਾ ਸੀ ਜੇ ਲੋੜ ਹੋਵੇ ਗਈ ਤੇ ਪਕਾ ਲਵਾਂਗੇ। ਪਿਆਲਾ ਖੋ ਸ੍ਰੀ ਵਾ। ਕਠਿਨਾਈਆਂ ਦੇ ਦੌਰ ਜਦੋਂ ਆਉਂਦੇ ਨੇ ਮਨੁੱਖ ਨੂੰ ਜਗਾਉਂਦੇ ਨੇ, ਮੁਸ਼ਕਲਾਤਾਂ ਦੇ ਵਕਤ ਮਨੁੱਖ ਸਾਵਧਾਨ ਹੁੰਦਾ, ਆਪਣੇ ਵਿਰਸੇ ਨੂੰ ਸੰਭਾਲਦਾ, ਪਰ ਹਜ਼ੂਰ ਫਰਮਾਉਂਦੇ ਨੇ ਜਿਹਦੇ ਤੇ ਗੁਰੂ ਕਿਰਪਾ ਕਰੇ ਉਹ ਕਠਿਨਾਈ ਦੇ ਵਕਤ ਵੇ ਜਾਗਦਾ, ਜਿਸ ਤੇ ਉਹਦੀ ਮਿਹਰ ਹੁੰਦੀ ਏ ਉਹ ਮਨੁੱਖ ਅੰਮ੍ਰਿਤ ਵੇਲੇ ਜਾਗਦਾ। ਗੁਰ ਪ੍ਰਸਾਦ ਕੋ ਵਿਰਲਾ ਜਾਗੇ, ਆਸਾ ਮਹੱਲਾ ਪੰਜਵਾਂ। ਹਾਂ, ਕਾਲ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਕੋਈ ਜਾਗੇ ਜਾਂ ਨਾ ਜਾਗੇ, ਉਹਨੇ ਜਾਗਣ ਵਾਲਿਆਂ ਤੇ ਵੀ ਹਮਲਾ ਕਰ ਦੇਣਾ, ਜਿਹੜੇ ਸੁੱਤੇ ਹੋਏ ਨੇ ਉਹਨਾਂ ਨੂੰ ਤੇ ਉਹ ਆਰਾਮ ਨਾਲ ਹੀ ਦਬਾ ਲੈਂਦਾ। ਸੋ ਹਜ਼ੂਰ ਕਹਿੰਦੇ ਨੇ ਉਹਨੇ ਨਾ ਤੇ ਮੇਰਾ ਤੀਰ ਖਾਧਾ, ਨਾ ਉਹ ਖੁਆਰ ਹੋਇਆ, ਨਾ ਉਹਦੇ ਸਰੀਰ ਤੇ ਕੋਈ ਜ਼ਖਮ ਹੋਇਆ। ਜੀ
ਦਿਦਮ ਕਿ ਨਾਹਾ ਵਿਆਮਤ ਬਜੰਗ।
ਦਸ਼ਮੇਸ਼ ਪਿਤਾ ਜੀ ਦੀ ਮਹਾਨਤਾ ਹੈ ਤੇ ਹੋਵੇ ਵੀ ਕਿਉਂ ਨਾ, ਉਹ ਅਗੰਬੜੇ ਮਰਦ ਨੇ, ਮਹਾਨ ਵਰਿਆਮ ਨੇ, ਪਰ ਇਸ ਦੁਨੀਆ ਵਿੱਚ ਸਿਰਫ ਉਹ ਇਕੱਲੇ ਹੀ, ਉਹਨਾਂ ਦਾ ਹੋਰ ਕੋਈ ਸਾਨੀ ਨਹੀਂ। ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਭਾਈ ਗੁਰਦਾਸ ਸਿੰਘ ਜੀ ਉਹ ਇੱਕੋ ਇੱਕ ਨੇ, ਉਹਨਾਂ ਦੇ ਮੁਕਾਬਲੇ ਤੇ ਹੋਰ ਕਿਸੇ ਨੂੰ ਖੜਾ ਨਹੀਂ ਕੀਤਾ ਜਾਂਦਾ, ਉਹਨਾਂ ਦੇ ਬਰੋਬਰ ਹੋਰ ਕਿਸੇ ਨੂੰ ਖਲੋਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਇਹ ਉਹਨਾਂ ਦੀ ਵਿਸ਼ੇਸ਼ਤਾ ਹੈ ਕਿ ਜੇ ਦੁਸ਼ਮਣ ਦੀ ਮਹਾਨਤਾ ਹੈ ਤੇ ਦੁਸ਼ਮਣ ਦੀ ਮਹਾਨਤਾ ਦਾ ਵਰਣਨ ਕਰਨਾ ਇਹ ਦਸ਼ਮੇਸ਼ ਪਿਤਾ ਜੀ ਦੇ ਹੀ ਹਿੱਸੇ ਆਇਆ। ਉਹਨਾਂ ਨੇ ਦੁਸ਼ਮਣ ਦੀ ਵੀ ਤਾਰੀਫ ਕੀਤੀ ਹੈ, ਭੰਗਾਣੀ ਦੇ ਯੁੱਧ ਵਿੱਚ ਵੀ ਇੱਕ ਰਾਜੇ ਦੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਸੀ ਤੇ ਅੱਜ ਵੀ ਉਹਦੀ ਯਾਦਗਾਰ ਭੰਗਾਣੀ ਦੇ ਮੈਦਾਨੇ ਯੁੱਧ ਅੰਦਰ ਦੇਖਣ ਦਾ ਮੌਕਾ ਮਿਲਿਆ। ਰਾਜਾ ਹਰੀਚੰਦ, ਹਰੀਚੰਦ ਕ੍ਰੁਧਨ, ਪਿਆਲਾ ਖੋ ਸ੍ਰੀ ਵਾਹਿ, ਦਸਮ ਗ੍ਰੰਥ ਬਚਿੱਤਰ ਨਾਟਕ, ਹਰੀਚੰਦ ਕ੍ਰੁਧਨ ਤੇ ਇਹਨਾਂ ਉਹਨੇ ਕ੍ਰੋਧ ਕੀਤਾ, ਇੰਨੀ ਵੀਰਤਾ ਨਾਲ ਉਹ ਲੜਿਆ ਕਿ ਉਹਨੇ ਜਿਹੜਾ ਕੱਸ ਕੇ ਤੀਰ ਮਾਰਿਆ ਸੀ ਉਹ ਮੇਰੀ ਕਾਠੀ ਦੇ ਅਗਲੇ ਪਾਸੇ ਰੁਕ ਗਿਆ, ਉਹਦੇ ਵਿੱਚ ਦੀ ਲੰਘ ਕੇ ਥੋੜਾ ਜਿਹਾ ਜੋ ਕਮਰ ਕੱਸੇ ਦੀ ਪੇਟੀ ਸੋਨੇ ਦੀ ਪਾਈ ਹੋਈ ਸੀ ਉਹਦੇ ਵਿੱਚ ਦੀ ਲੰਘ ਕੇ ਥੋੜਾ ਜਿਹਾ ਦਸ਼ਮੇਸ਼ ਪਿਤਾ ਜੀ ਲਿਖਦੇ ਨੇ ਮੇਰੇ ਚੋਗੇ ਨੂੰ, ਮੇਰੇ ਜਾਮੇ ਨੂੰ, ਯਾਨੀ ਕਮੀਜ਼ ਅਸੀਂ ਕਹਿ ਸਕਦੇ ਹਾਂ, ਮੇਰੇ ਕਮੀਜ਼ ਦੇ ਵਿੱਚ ਦੀ ਥੋੜਾ ਜਿਹਾ ਉਹ ਤੀਰ ਲੱਗਾ ਹੈ, ਪਰ ਮੇਰੇ ਸਰੀਰ ਉੱਪਰ, ਮੇਰੇ ਪੇਟ ਉੱਪਰ ਹਰੀ ਚੰਦ ਦਾ ਤੀਰ ਪਹੁੰਚ ਨਹੀਂ ਸਕਿਆ। ਤਾਂ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਸਿਰਫ ਇਹਨਾਂ 22 ਧਾਰ ਦੇ 22 ਰਾਜਿਆਂ ਵਿੱਚੋਂ ਇੱਕੋ ਹੀ ਰਾਜਪੂਤ ਮਾਂ ਦਾ ਪੁੱਤਰ ਸਮਝਦਾ ਹਾਂ ਮੈਂ, ਜਿਹੜਾ ਮੈਦਾਨੀ ਜੰਗ ਵਿੱਚ ਬਹਾਦਰੀ ਨਾਲ ਲੜਿਆ, ਜੁਰ ਨਾਲ ਲੜਿਆ। ਭੀਮ ਚੰਦ ਤੇ ਹੋਰ ਉਹਦੇ ਸਾਥੀ ਬਹੁਤੇ ਪਿੱਛੇ ਹੀ ਰਹਿੰਦੇ ਸਨ, ਕਿਉਂਕਿ ਕੁਝ ਲੋਕ ਹੁੰਦੇ ਨੇ ਅੱਗੇ ਨਹੀਂ ਹੁੰਦੇ, ਪਿੱਛੋਂ ਹੀ ਖਲੋ ਕੇ ਤਮਾਸ਼ਾ ਦੇਖਦੇ ਨੇ, ਪਿਆਰ ਲੱਖੋ ਸ੍ਰੀ ਵਾਹ। ਇਸੇ ਤਰ੍ਹਾਂ ਭੀਮ ਚੰਦ ਦੀ ਕਲਾ ਇਥੋਂ ਤੱਕ ਵਧੀ ਕਿ ਗੁਰੂ ਜੀ ਨਾਲ ਮੁਕਾਬਲਾ ਹੋਇਆ, 22 ਰਾਜੇ ਬਾਕੀ ਉਹਦੀ ਮਦਦ ਤੇ ਆਏ ਸਨ, ਪਰ ਹਜ਼ੂਰ ਕਹਿੰਦੇ ਨੇ ਰਾਖ ਲਿਆ ਹਮ ਕਉ ਜਗ ਰਾਈ। ਬਚਿੱਤਰ ਨਾਟਕ, ਦਸਮ ਗ੍ਰੰਥ, ਮੇਰੇ ਵਾਹਿਗੁਰੂ ਨੇ ਮੇਰੀ ਰੱਖਿਆ ਕੀਤੀ ਹੈ। ਉਹਨੇ ਦੂਜਾ ਫਿਰ ਤੀਰ ਮਾਰਿਆ, ਪਹਿਲਾਂ ਪੇਟੀ ਵਿੱਚ ਲੱਗਾ ਹਰੀਚੰਦ ਦਾ ਤੀਰ ਸਰੀਰ ਤੱਕ ਨਹੀਂ ਪਹੁੰਚਿਆ, ਕੋਈ ਜ਼ਰਬ ਨਹੀਂ ਆਈ, ਉਹਨੇ ਦੂਸਰਾ ਤੀਰ ਤੱਕ ਕੇ ਮਾਰਿਆ ਔਰ ਉਹ ਮੇਰੇ ਕੰਨ ਦੇ ਪਾਸ, ਸੱਜੇ ਪਾਸੇ ਕੰਨ ਦੇ ਪਾਸ ਦੀ ਮੇਰੀ ਦਸਤਾਰ ਦਾ ਜੋ ਛੋਟਾ ਜਿਹਾ ਫਰਦਾ ਚਮਕਦਾ ਦਮਕਦਾ ਸੀ ਕਲਗੀ ਦੇ ਉੱਪਰਲਾ ਹਿੱਸਾ, ਉਹਦੇ ਨਾਲ ਦੀ ਲੰਘ ਕੇ ਉਹ ਨਿਕਲ ਗਿਆ, ਪਰ ਮੇਰੇ ਨਾ ਸਮੱਥੇ ਨੂੰ ਛੋ ਸਕਿਆ, ਨਾ ਮੇਰੇ ਕੰਨ ਨੂੰ ਲੱਗ ਸਕਿਆ। ਹਾਂ, ਮੇਰੀ ਦਸਤਾਰ ਦੇ ਉੱਪਰਲੇ ਹਿੱਸੇ ਜੋ ਕਲਗੀ ਦੇ ਨਾਲ ਦੀ ਫਰੇ ਦੇ ਰੂਪ ਵਿੱਚ ਲਹਿਰਾਂਦਾ ਹੈ, ਉਹਦੇ ਨਾਲ ਦੀ ਲੰਘ ਕੇ ਅਗਾਂਹ ਲੰਘ ਗਿਆ। ਤਾਂ ਹਜ਼ੂਰ ਕਹਿੰਦੇ ਨੇ ਫਿਰ ਮੈਂ ਵੀ ਆਪਣੀ ਕੰਬਾਨ ਸੰਭਾਲੀ, ਜਬ ਇਹ ਬਾਨ ਲੱਗ ਗਿਓ ਤਬ ਇਹ ਰੋਸ ਜਾਗਿਓ। ਬਚਿੱਤਰ ਨਾਟਕ, ਦਸਮ ਗ੍ਰੰਥ, ਉਦੋਂ ਹੀ ਹਜ਼ੂਰ ਜਾਗੀ, ਉਦੋਂ ਵੀਰਤਾ ਉੱਠੀ, ਵੀਰਤਾ ਸਾਵਧਾਨ ਹੋਈ। ਮਹਾਨ ਵੀਰ ਨੇ ਚਾਹੁੰਦੇ ਨੇ ਖਾਮ ਖਾ ਐਵੇਂ ਕਿਸੇ ਦਾ ਨੁਕਸਾਨ ਨਾ ਹੋਵੇ, ਇਸ ਲਈ ਪਹਿਲਾਂ ਕਿਸੇ ਤੇ ਵਾਰ ਨਹੀਂ ਕਰਨਾ ਚਾਹੁੰਦੇ। ਹਰੀ ਚੰਦ ਦੇ 2 ਵਾਰ ਹੋਏ ਨੇ ਤੇ ਹੁਣ ਹਜ਼ੂਰ ਨੇ ਆਪਣਾ ਤੀਰ ਮਾਰਿਆ, ਮੈਦਾਨੇ ਜੰਗ ਵਿੱਚ ਹਰੀ ਚੰਦ ਜੂਝ ਗਿਆ ਔਰ ਅੱਜ ਵੀ ਉਹਦੀ ਸਮਾਧ ਭੰਗਾਣੀ ਦੇ ਯੁੱਧ ਵਿੱਚ ਬਣੀ ਹੋਈ ਏ, ਜਿੱਥੇ ਉਹਦੀਆਂ ਰਾਣੀਆਂ ਵੀ ਨਾਲ ਸਤੀ ਹੋ ਗਈਆਂ ਸਨ, ਪਿਆਲਾ ਖੋ ਸ੍ਰੀ ਵਾਹ। ਇਸੇ ਹੀ ਤਰ੍ਹਾਂ ਚਮਕੌਰ ਦੇ ਯੁੱਧ ਵਿੱਚ ਵੀ ਇੱਕ ਸ਼ੂਰਵੀਰ ਆਇਆ, ਇੱਕ ਬਹਾਦਰ ਆਇਆ, ਦਲੇਰ ਆਇਆ, ਸਾਹਮਣੇ ਆਇਆ। ਤੋ ਹਜ਼ੂਰ ਫਰਮਾਉਂਦੇ ਨੇ ਚੋ ਦੀਦਮ ਹਜ਼ੂਰ ਕਹਿੰਦੇ ਨੇ ਚੋ ਇਸ ਪ੍ਰਕਾਰ ਚੋ ਦੀਦਮ ਮੈਂ ਦੇਖਿਆ ਕਿ ਜੋ ਨਾਹਰ ਖਾਂ ਸ਼ੂਰਵੀਰ ਹੈ, ਪਠਾਨ ਹੈ, ਬਹਾਦਰ ਹੈ, ਵਿਆਮਤ ਜੰਗ, ਉਹ ਮੈਦਾਨੇ ਜੰਗ ਵਿੱਚ ਯੁੱਧ ਕਰਨ ਵਾਸਤੇ ਆਇਆ, ਜਿੱਥੇ ਵੱਡੇ ਵੱਡੇ ਸਰਦਾਰ, ਬਹੁ ਗਿਣਤੀ ਦੀ ਫੌਜ ਚਮਕੌਰ ਦੀ ਗੜੀ ਦੀ ਕੱਚੀ ਦੀਵਾਰ ਦੇ ਓਹਲੇ ਲੁਕੀ ਹੋਈ ਸੀ, ਆਪਣੇ ਆਪ ਨੂੰ ਛਿਪਾ ਰਹੇ ਸਨ, ਦਸ਼ਮੇਸ਼ ਪਿਤਾ ਜੀ ਦੇ ਸਾਹਮਣੇ ਨਹੀਂ ਸਨ ਹੋਣਾ ਚਾਹੁੰਦੇ। ਕਹਿੰਦੇ ਨੇ ਫਿਰ ਮੈਂ ਦੇਖਿਆ ਜੋ ਨਾਹਰ ਖਾਂ ਸ਼ੂਰਵੀਰ ਬਹਾਦਰ ਸੀ ਉਹ ਅੱਗੇ ਵਧਿਆ, ਉਹ ਮੈਦਾਨੀ ਜੰਗ ਦੇ ਅੰਦਰ ਆਇਆ ਔਰ ਮੈਂ ਉਹਨੂੰ ਦੇਖਿਆ ਉੱਚੀ ਅਟਾਰੀ ਵਿੱਚ ਹਜ਼ੂਰ ਬੈਠੇ ਹੋਏ ਸਨ ਜੀ।
ਤਸ਼ੀਦ ਹੈ ਯਕੇ ਤੀਰ ਮਨ ਬੇਦਰੰਗ,
ਹਜ਼ੂਰ ਕਹਿੰਦੇ ਨੇ ਤਸ਼ੀਦ ਹੈ ਯਕੇ ਤੀਰ ਮਨ ਬੇਦਰੰਗ, ਮੈਂ ਉਸ ਨਾਹਰ ਖਾਂ ਦੇ ਤਾਈ ਬੇਦਰੰਗ ਕਾਲੀ ਦੇ ਨਾਲ ਇੱਕ ਤੀਰ ਤਸ਼ੀਦ ਹੈ ਚਖਾ ਦਿੱਤਾ, ਪਿਆਲਾ ਖੋ ਸ੍ਰੀ ਵਾਹਿ। ਅਸੀਂ ਕਹਿ ਦਿੰਦੇ ਜਰਾ ਚੱਖ ਕੇ ਤੇ ਦੇਖੋ ਇਹ ਚੀਜ਼ ਸਵਾਦ ਵੀ ਹੈ ਕਿ ਨਹੀਂ, ਬੜੀ ਸਵਾਦ ਹੈ, ਜਰਾ ਚੱਕ ਕੇ ਦੇਖੋ। ਜਿਹੜਾ ਆਦਮੀ ਨਾ ਵੀ ਖਾਣਾ ਚਾਹੇ, ਕੁਝ ਖਵਾਉਣ ਵਾਲੇ ਐਸੇ ਹੁੰਦੇ ਨੇ ਉਹਨੂੰ ਬਦੋ ਬਦੀ ਖਵਾ ਦਿੰਦੇ ਨੇ, ਤੇ ਕੁਝ ਖਵਾਉਣ ਵਾਲੇ ਐਸੇ ਹੁੰਦੇ ਨੇ ਕਿ ਜੇ ਖਾਣਾ ਵੀ ਹੋਵੇ ਤੇ ਉਹ ਗੱਲ ਹੀ ਐਸੀ ਕਰਦੇ ਨੇ ਆਦਮੀ ਚੁੱਪ ਕਰਕੇ ਨਿਕਲ ਜਾਂਦਾ, ਪਿਆਰ ਲੱਖੋ ਸ੍ਰੀ ਵਾਹ। ਇੱਕ ਤਾਰੀਫ ਹੈ ਇਸਤਰੀ ਚ, ਖੂਬੀ ਹੈ ਕਿ ਜਦੋਂ ਉਹਦੇ ਘਰ किसी बच्चे दा जा बच्ची दा वह हुंदा है जा कि उहदे घर विच मेहमान आंदे ने ओ अपने परिवार दे रिश्तेदारां नूं बुलांदे ने जदों तक सारे लोग खाना ना खा जान उदों तक ओ नहीं खांदी ते लखो श्रीवा उदों तक ओ नहीं खावेगी ते कई वारी कम कड़ाके विच वी रह जांदा अखीर ते जां बहुता बचेगा बहुता मिलेगा जां फिर नहीं भी मिलेगा ते लखो श्रीवा पर साडे विच कई वारी कमजोरी आ जांदी है जदों असीं गुरु के लंगर विच सेवा करदे हां कई वारी कई थावां ते देखीदा है लंगर वरतान दी जिन्हां ने सेवा करनी हुंदी है ओ पहलां छकदे ने प्याला खो श्रीवा दिल्ली दी गल कर रहा हां एक प्रोग्राम ते गए लंगर दी अरदास चुप करके कर लीती ते काफी सिंह वखरे लंगर छकी जान मैं पुछया भी ये की गल है अजे लंगर शुरू तां होया नहीं ये पहलां ही छक रहे ने ओ कहण लगे जी ये वरताउण वाले जो होए ये वरतावे ने ये पहला शक रहे ने मैं क्या वरतान वालिया नूं ते पिछों चाहिदा है कहन लगे जी की पता फिर पिछों बचे के ना बचे पर इस विचार तारा नालों गुरु का जो लंगरी है ओदी जिम्मेदारी ते यह है कि सारी दुनिया गुरु के लंगर विचों प्रसाद छके मैनू पावे मिले ते पावे ना ही मिले प्याला खो श्रीवा एक गृहस्थी परिवार विच एक बुजुर्ग माता दी एक सुगड़ सुजान स्त्री दी जिम्मेदारी ते यह है कि जदों तक ओहदे घर विच कोई आया होया सारे लोग खाना खा ना जान उदों तक ओह नहीं खांदी बनांदी है सब कुछ तैयार करदी है पर ओहदे मुंह विच पानी नहीं भरदा ओहदे मन दे अंदर ए ख्याल ही नहीं आंदा कि पहलां मैं खा जावां पर साडे विच कमजोरी है जदों असीं गुरु के लंगर विच सेवा करदे हां कई वारी मन विच ख्याल आ जांदा है कि पिछों बचे के ना बचे ए मैं मिसाल दे दित्ती है कई सिदकी सिख ने जो एहो ही समझदे ने साडे हिस्से दा भी जे कोई दूसरा सिख दूसरा भुखा छक जावे सानू खुशी होवेगी प्यार लखो फिर उन्हां दी कालना थाए पैंदी है नाले सेवक वास्ते ते पहला ही एक आदर्शिक कर्तव्य सेवक वास्ते पहली एक ड्यूटी है जिम्मेदारी है जिन्हें भी सेवा करनी है गुरु घर विच किसे प्रकार दी भी कोई सेवा करे उन्हें एक ख्याल रखना है कि पहला संतोख आवे वारासा विच आप जी रोज शर्मन कर दे सेवा कीती उन्हां दी सफली जेड़े संतोखी हो गए सेव कीती संतोखी जिनी सचो सच त्याया उन्हें मंदे पैर न रखियो कर सुकृत धर्म कमाया उन्हें दुनिया तोड़े बंधना अन्न पानी थोड़ा खाया ते फिर ता तू बख्शीसी अगला बहुत नू कहंदे ने तू बख्शीसी अगला नित देवे चढ़े सवाया वड्याई वड्डा पाया वारासा महला पहला नाले सेवक दी वड्याई होई ते नाले उन्हें वड्डा वाहिगुरु प्राप्त कर लिया सेवा विच्चों ही सब कुछ प्राप्त कर लिया सिख इतिहास विच खास तौर ते जदों पंजाब दे लोगां दा सर्वसांझा राज अंग्रेज दबारे सन दीवान मूल राज वर्गे जनरल वहन तूरा वर्गे स्टार शेर सिंह अटारी वर्गे स्टार श्याम सिंह अटारी वर्गे शूरबीर जूझ रहे सन ते उस मौके ते एक शख्सियत दा नाम बड़ा रोशन है जिसनु दुनिया दे लोग बाबा महाराज सिंह कहंदे ने प्यार लखो श्रीवा नाम ते उहनां दा भगवान सिंह सी पर लंगर दी सेवा करदे सन बाबा वीर सिंह जी नौरंगाबादी जी दे पास लंगर दी सेवा करदे सन कोई भी आवे बच्चा आवे जवान आवे बुजुर्ग आवे लंगर छकण वास्ते लंगर मंगण वास्ते हाथ जोड़ के कहंदे सन आओ महाराज जी इस लई दुनिया दे लोगां ने उन्हां नूं आख्या बाबा महाराज सिंह प्यार लखो श्रीवा ना तां उन्हां दा भगवान सिंह सी जो हिस्ट्री विच रह गया लोग उन्हां नूं बाबा महाराज सिंह जी करके जानदे ने जिन्हां ने अंग्रेजां अगे हथियार नहीं सन सुट्टे बाकी सब लोगां ने हथियार सुट दिते सन अंग्रेजां दी सरदारी प्रवान कर ली सी पर उन्हां नूं बाबा महाराज सिंह क्यों किया कोई भी लंगर वे जावे उन्हूं कहंदे सन आओ महाराज जी ते फिर उन्हां दा नाम प्रचलती महाराज सिंह हो गया बेनती कर रहा सा कि गुरु दा सेवक सेवा करे संतोख दे भाव नाल करे चढ़दी कला विच करे सत्कार नाल करे तां बख्शियां मिलदियां ने दातां प्राप्त हुंदियां ने तो हजूर दसम पातशाह कहंदे ने चशीदम कहंदे ने असां उन्हूं एक तीर चखा दिता जदों नहर खां कहंदे ने मैदानी जंग विच बाहर दीवार दे साए तो बाहर आया ता मैं मन मैं बेदरंग काली नाल जके एक तीर चिछी दे चखा दिता। मैं भी फिर एक तीर ओनू काली नाल, क्योंकि मैदाने जंग दे अंदर फिर जे कोई देखे इंतजार करे ते वो सफल नहीं हुंदा, दुश्मन अगे वध आंदा है ते वो नुकसान कर देंदा है। क्योंकि मैदाने जंग दे अंदर हर शूरवीर दी एहो ही भावना हुंदी है, मैं पहला वार कर जावां, मैं पहला वार करा। ज्यो ही नारखां दीवार तो बाहर आया, मैं काली नाल उस नूं देख के एक तीर चखा दिता, यानी एक तीर ओनू मारिया।
हमाख गुरेज बजाए मसा,
ते कहंदे ने फिर दूसरे पासे हमाखर
गुरेज,
हां कहंदे ने ओ गुरेजन बजाए मसाफ, हमाखर गुरेज बजाए मसाफ, मसाफ मैदानी जंग दे अंदर। कहंदे ने जिस मैदाने जंग दी जो बजाए जगह सी ओदे विचों अखीर ते गुरेजत बहुत सारे लोग दौड़ गए, गुरेजन दौड़े। ए पाठ गुरेजंद भी है गुरेजत भी है। कहंदे ने कि उस मौके ते जदों नहर खां साडे एक तीर दे लगन नाल पिछां डिग गया, ते उस मौके ते बहुत सारे जेड़े लोग सन शूरवीर सन ओ मसाफ जंग दी बजाए जगह तू गुरेजन दौड़ गए, नस गए। उन्हां नूं दूसरा तीर मारन दी जरूरत नहीं पई, अखीर ते ओ भी बहुत सारे होर सिपाही शूरवीर बहादुर मैदाने जंग दी जगह तू दौड़ के नस गए, चले गए। क्यों क्यों कौन सन दौड़न वाले?
बसे खान है गुरदंद
खुरदंद बेरूं कसाफ,
बसे
बसे खान है खुरदंद बेरूं कसाफ। बहुत सारे खान, बहुत सारे पठान, बहुत सारे बहादुर जेड़े मैदाने जंग तो बाहर बहुत सारिया गजाफ गप्पां खुरदंद खांदे सन, पा मारदे सन। ओ पठान ओ शूरवीर बहादुर जेड़े मैदाने जंग तो बाहर बैठे हुए दीवार दे ओले लोक छिप के गप्पां मार रहे सन, ओ सामने नहीं आए। जदों नहर खान नूं तीर लगदा देखिया ओ मैदाने जंग दी जगह विचों भज गए जेड़े गप्पां मारन वाले सन, क्योंकि गप्पा मारन वालियां दा काम सिर्फ गप्पा ही मारना हुंदा है। जो अपने मान ने तिन की रीसा कूड़े मूर्ख की हाथीसा सूही महला पंजवां, जिवें हजूर ने जप साहब विच भी फरमाया कूड़े कूड़ी ठीस। जप साहिब जेड़े लोग ने कूड़े लोग ने ओ कूड़ियां ही गप्पा मारदे ने, ए बाहर बैठे हुए सन चंगे चंगे खाने खा खा के बाहर गप्पा मार रहे सन, ते नाले कहंदे सन लै नारखाने की कर दिता, जे वो अगे होया सी ता गुरु तक पहुंचता, फाने ने की कर दिता है, जे असी अगाहां हुंदे ते फिर देख दे साडे हथ प्याला खो श्री वा। ये गप्पा वालियां दियां भी अजीब गप्पा हुंदियां ने। पंथ रतन संत ज्ञानी गुरबचन सिंह जी तालीम देंदिया विद्यार्थियों नूं इक गप्पी दी बात सुनांदे सन, प्याला खो श्री वा। कहंदे ने दो गप्पी सन ते ओ एक दूसरे नालों वध चढ़ के गप मारदे सन। एक ने आख्या अरे क्या तू क्या बात करता है, साडे पास जो भैस है जो मज है ओदे एडे एडे वड्डे सिंह ने कि एक सिंह दे नाल मुल्तान दियां लड़कियां पींग पा के झूटे लैंदियां ने, ते दूसरे सिंह दे नाल दिल्ली दियां बच्चियां पींग पा के झूटदियां हन। उन्हें कहा भी बहुत वड्डी भैस होवेगी और बहुत दुध देंदी होवेगी। उन्हें कहा हां एडी वड्डी भैंस ही साडे दादे दे पास। उन्हें कहा फिर लै साडे दादे दे पास विच एक छड़ी सी, ओ एडी वड्डी सी एडी वड्डी कि जदों बरसात ना होवे जदों के रब मीह ना पावे बदल कोई बूंद नीचे ना डेगे ता फिर की हुंदा सी। आखे मेरे दादा जी उस छड़ी नू लै के उठांदे सन और जदों चाहते सन जिथे चाहते सन जिवें बेरी दे बेर हलून लईदे ने इवें मीह पवा लिया करदे सन। गल तां ठीक है, उन्हें कहा एक दस तां सही एडी वड्डी छड़ी जो आसमान तक पहुंचदी होवे ओ रखदे किथे सी? उन्हें कहा जिथे तेरे दादा जी दी भैंस दी खुरली बनी हुई सी, जिथे पशु खाना खा रहे ने चारा चरदे ने उन्हें खुरल कहंदे ने, खुरली भी कह देंदे ने। आखे उसनू उत्थे रखिया जांदा सी। ठीक इसे तरह ये जेड़े बाहर बैठे हुए सन कायर ते बुशदिल जेड़े गप्पा मारदे सन दशमेश पिता नूं कैद करके गिरफ्तार करके पकड़ लियावांगे, हजूर कहंदे ने उहनां विच्चों वी बहुत सारे अखीर ते जंग दी जगह विच्चों दौड़ गए जेड़े बाहर बैठे हुए गप्पा मार रहे सन। जी
ਬਸੇ ਖਾਨੇ ਖੁਰਦਾਨ ਬੇਰੂੰ ਗਜਾਫ।
ਹਾਂ, ਕਹਿੰਦੇ ਨੇ ਬਸੇ ਖਾਨੇ ਖੁਰਦਾਨ, ਬਹੁਤ ਸਾਰੇ ਖਾਨ, ਬਹੁਤ ਸਾਰੇ ਪਠਾਨ, ਜਿਹੜੇ ਮੈਦਾਨੇ ਜੰਗ ਤੋਂ ਬੇਰੂੰ ਬਾਹਰ ਗਜਾਫ ਗੱਪਾਂ ਖੁਰਦਾਨ ਖਾ, ਜਿਹੜੇ ਬਹੁਤ ਸਾਰੀਆਂ ਗੱਪਾਂ ਖਾ ਰਹੇ ਸਨ, ਯਾਨੀ ਗੱਪਾਂ ਮਾਰ ਰਹੇ।
ਅਫਗਾਨ ਦੀਗਰ ਰਿਆਮਤ ਬਜ਼ੰਗ।
ਹਜ਼ੂਰ ਕਹਿੰਦੇ ਨੇ ਜਿਸ ਤਰ੍ਹਾਂ ਨਾਹਰ ਇਨੀ 10 ਲੱਖ ਫੌਜ ਵਿੱਚੋਂ ਅੱਗੇ ਆਇਆ, ਦੀਗਰ ਕਹਿੰਦੇ ਨੇ ਦੂਸਰਾ ਅਫਗਾਨ ਖਾਨ, ਇਹ ਵੀ ਸੂਰਬੀਰ ਬਹਾਦਰ ਹੈ, ਉਹਨੇ ਵੀ ਦ੍ਰਿੜਤਾ ਨਾਲ ਅਗਾਂਹ ਕਦਮ ਵਧਾਏ, ਉਹਨੇ ਵੀ ਵਿਚਾਰ ਕੀਤੀ ਕਿ ਜਿਸ ਬਾਦਸ਼ਾਹ ਦਾ ਨਮਕ ਖਾਂਦੇ ਹਾਂ ਉਹ ਹਲਾਲ ਕਰਨਾ ਚਾਹੀਦਾ, ਨਮਕ ਹਲਾਲ ਹੋਣਾ ਚਾਹੀਦਾ। ਗੁਰਬਿਲਾਸ ਪਾਤਸ਼ਾਹੀ 10ਵੀਂ ਹਿੰਦੀ ਵਿੱਚ ਭਾਈ ਸੁੱਖਾ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਕਿ ਦਸ਼ਮੇਸ਼ ਪਿਤਾ ਜੀ ਨੇ ਸੈਦ ਖਾਨ ਨੂੰ ਕਿਹਾ ਸੀ, ਸੈਦ ਖਾਨ ਤੂੰ ਤੇ ਹਕੂਮਤ ਦਾ ਨਮਕ ਖਾਨਾ, ਤੇ ਹੁਣ ਮੈਦਾਨੇ ਜੰਗ ਵਿੱਚ ਆ ਕੇ ਅੱਖਾਂ ਨਹੀਂ ਚੁੱਕਦਾ, ਤੈਨੂੰ ਵਾਰ ਕਰਨਾ ਚਾਹੀਦਾ, ਤੈਨੂੰ ਸ਼ਸਤਰ ਸੰਭਾਲਣੇ ਚਾਹੀਦੇ ਨੇ, ਤੂੰ ਸਾਰੀ ਫੌਜ ਦਾ ਕਮਾਂਡਰ ਸੈਨਾਪਤੀ ਬਣ ਕੇ ਆਇਆ, ਆਪਣੇ ਮਾਲਕ ਦਾ ਨਮਕ ਹਲਾਲ ਕਰੋ, ਨਮਕ ਹਰਾਮ ਨਾ ਕਰੋ। ਇਹ ਉਪਦੇਸ਼ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਉਹਨਾਂ ਲੋਕਾਂ ਲਈ ਵੀ ਜਿਹੜੇ ਉਹਨਾਂ ਦੇ ਵਿਰੋਧੀ ਬਣ ਕੇ ਆਏ ਸਨ, ਜਿਹੜੇ ਉਹਨਾਂ ਨੂੰ ਮਿਠਾਉਣਾ ਚਾਹੁੰਦੇ ਸਨ, ਜਿਹੜੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਸਨ। ਹਾਂ, ਉਹਨਾਂ ਨੂੰ ਵੀ ਹਜ਼ੂਰ ਸਮਝਾਉਂਦੇ ਨੇ, ਇਹ ਵਿਚਾਰ ਦਿੰਦੇ ਨੇ ਕਿ ਨਮਕ ਹਲਾਲ ਬਣਨਾ, ਨਮਕ ਹਰਾਮੀ ਨਹੀਂ ਹੋਣਾ। ਤੋ ਹਜ਼ੂਰ ਇੱਥੇ ਕਹਿ ਰਹੇ ਨੇ ਇਸੇ ਤਰੀਕੇ ਨਾਲ, ਇਹ ਜਿਹੜਾ ਅਫਗਾਨ ਖਾਨ ਦੂਸਰਾ ਸੀ ਉਹ ਮੈਦਾਨੀ ਜੰਗ ਦੇ ਵਿੱਚ ਬਾਹਰ ਆਇਆ, ਮੈਦਾਨੀ ਜੰਗ ਦੇ ਵਿੱਚ ਬਿਆਮਦ ਆਇਆ। ਅਫਗਾਨ ਖਾਨ ਦੂਸਰਾ ਸ਼ੂਰਬੀਰ ਨਾਹਰ ਖਾਨ ਵਰਗਾ ਮੈਦਾਨੀ ਜੰਗ ਵਿੱਚ ਆਇਆ ਔਰ ਉਹ ਦੀਵਾਰ ਤੋਂ ਸਾਹਮਣੇ ਆਇਆ।
ਜੋ ਸੈਲੇ ਰਵਾ ਹਮ ਚੋ ਤੀਰੋ ਤੁਫੰਗ,
ਕਹਿੰਦੇ ਨੇ ਉਹ ਕਿਸ ਤਰ੍ਹਾਂ ਮੈਦਾਨੀ ਜੰਗ ਵਿੱਚ ਸਾਹਮਣੇ ਆਇਆ, ਜੋ ਸੈਲੇ ਰਵਾ, ਜੋ ਜਿਸ ਪ੍ਰਕਾਰ ਸੈਲੇ ਪਹਾੜ ਤੋਂ ਪਾਣੀ ਰਵਾ ਹੁੰਦਾ, ਦਰਿਆਵਾਂ ਦਾ ਪਾਣੀ, ਚਸ਼ਮਿਆਂ ਦਾ ਪਾਣੀ, ਉੱਚੀਆਂ ਪਹਾੜਾਂ ਦੀਆਂ ਚੋਟੀਆਂ ਤੋਂ ਜਿਵੇਂ ਨੀਚੇ ਨੂੰ ਰਵਾਂ ਤੇਜ਼ੀ ਨਾਲ ਹੋ ਕੇ ਚੱਲਦਾ, ਰਵਾਨਗੀ ਕਰਦਾ, ਤੁਰਦਾ, ਇਸ ਤਰ੍ਹਾਂ ਉਹ ਬੜੀ ਤੇਜ਼ੀ ਨਾਲ ਆਇਆ, ਬੜੀ ਕਾਹਲੀ ਦੇ ਨਾਲ ਆਇਆ। ਪਹਿਲਾਂ ਖੋ ਸ੍ਰੀ ਵਾਹਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਭਾਗ ਕੁੱਲੂ ਤੱਕ ਸੀ, ਇਸ ਤੋਂ ਸਾਹਮਣੇ ਤਿੱਬਤ ਦੀਆਂ ਪਹਾੜੀਆਂ ਵਿਖਾਈ ਦਿੰਦੀਆਂ ਨੇ, ਕੁੱਲੂ ਦੇ ਨਾਲ ਨਾਲ ਹੀ ਮਨਾਲੀ ਹੈ, ਇੱਥੇ ਹੀ ਇਹਦੀ ਜੜ ਵਿੱਚੋਂ ਹੀ ਦਰਿਆ ਬਿਆਸ ਨਿਕਲਦਾ ਹੈ, ਵੱਧ ਤੋਂ ਵੱਧ 10 ਕੁ ਫੁੱਟ ਇਸ ਦੀ ਚੌੜਾਈ ਹੋਵੇਗੀ। ਬੜੀ ਤੇਜ਼ੀ ਨਾਲ ਇਹਦਾ ਪਾਣੀ ਨੀਚੇ ਨੂੰ ਦੌੜਦਾ, ਜੇ ਵਿੱਚ ਖਲੋਣ ਦੀ ਕੋਸ਼ਿਸ਼ ਕਰੀਏ ਤੇ ਰੋੜ ਕੇ ਲੈ ਜਾਵੇਗਾ। ਪਿਆਲਾ ਖੋ ਸ੍ਰੀ ਵਾਹ, ਕਿਉਂਕਿ ਪਹਾੜਾਂ ਦੀਆਂ ਉੱਪਰਲੀਆਂ ਚੋਟੀਆਂ ਤੋਂ ਪਾਣੀ ਨੀਚੇ ਨੂੰ ਡਿੱਗਦਾ, ਨੀਚੇ ਨੂੰ ਆਉਂਦਾ ਔਰ ਇੰਨੀ ਤੇਜ਼ੀ ਨਾਲ ਆਉਂਦਾ ਹੈ ਕਿ ਆਦਮੀ ਕੀ ਪਸ਼ੂ ਨੂੰ ਵੀ ਉਹਦੇ ਵਿੱਚ ਖਲੋਣਾ ਮੁਸ਼ਕਲ ਹੋ ਜਾਂਦਾ। ਇਸੇ ਤਰ੍ਹਾਂ ਜਿਸ ਤਰ੍ਹਾਂ ਸੈਲੇ ਪਹਾੜ ਤੋਂ ਪਾਣੀ ਰਵਾਂ ਨੀਚੇ ਨੂੰ ਚੱਲਦਾ, ਰਵਾਂ ਹੁੰਦਾ, ਸ਼ੁਰੂ ਹੁੰਦਾ, ਤੇਜ਼ੀ ਨਾਲ ਦੌੜਦਾ, ਜੋ ਤੀਰੋ ਤੁਫੰਗ, ਹਾਂ ਜਿਸ ਪ੍ਰਕਾਰ ਤੀਰ ਕਮਾਨ ਵਿੱਚੋਂ ਨਿਕਲਦਾ ਔਰ ਤੇਜ਼ੀ ਦੇ ਨਾਲ ਨਿਕਲਦਾ, ਬਹੁਤ ਤੇਜ਼ੀ ਨਾਲ ਨਿਕਲਦਾ। ਅਸੀਂ ਤੇ ਆਪਣੀ ਪਰੰਪਰਾ ਨੂੰ ਛੋੜ ਦਿੱਤਾ ਹੈ, ਪਿਆਲਾ ਖੋ ਸ੍ਰੀ ਵਾਹ, ਅਸੀਂ ਆਪਣੀ ਪਰੰਪਰਾ ਨੂੰ ਛੋੜ ਦਿੱਤਾ। ਸ਼ਸਤਰ ਵਿਦਿਆ ਦਾ ਅਭਿਆਸ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਖਸ਼ਿਆ ਸੀ, ਤੇ ਸ਼ਸਤਰ ਵਿਦਿਆ ਦਾ ਅਭਿਆਸ ਅਸੀਂ ਬਹੁਤ ਘੱਟ ਕਰਦੇ ਹਾਂ। ਪਿਆਲਾ ਖੋ ਸ੍ਰੀ ਵਾਹ, ਸਾਡੇ ਬੱਚਿਆਂ ਨੂੰ ਬੱਚੀਆਂ ਨੂੰ ਡਾਂਸ ਕਰਨੀ ਤਾਂ ਆ ਗਈ ਏ ਪਰ ਗਤਕਾ ਨਹੀਂ ਆਇਆ। ਪਿਆਲਾ ਖੋ ਸ੍ਰੀ ਵਾਹ, ਗਤਕਾ ਖੇਲਣਾ ਨਹੀਂ ਆਇਆ। ਤੇ ਜੇ ਕੋਈ ਕਹੇ ਕਿ ਸ਼ਸਤਰ ਵਿਦਿਆ ਸਿੱਖਣੀ ਚਾਹੀਦੀ ਏ ਤੇ ਲੋਕ ਕਹਿ ਦਿੰਦੇ ਨੇ ਤੇ ਪੁਰਾਣਾ ਜ਼ਮਾਨਾ ਸੀ, ਹੁਣ ਤੇ ਹੋਰ ਸ਼ਸਤਰ ਨੇ, ਹੁਣ ਤੇ ਹੋਰ ਤਰੀਕੇ ਦੇ ਸ਼ਸਤਰ ਨੇ, ਹੁਣ ਤੇ ਸਟਾਰ ਵਾਰ ਦੀ ਗੱਲ ਏ, ਇਹ ਵਾਰਾਂ ਤਾਂ ਵੱਧਦੀਆਂ ਜਾਣਗੀਆਂ। ਜਦੋਂ ਤੱਕ ਆਦਮੀ ਦੀ ਬੁੱਧੀ ਆਪਣੇ ਸੁੱਖ ਵਾਸਤੇ ਨਹੀਂ ਬਲਕਿ ਦੁਨੀਆਂ ਦੀ ਤਬਾਹੀ ਲਈ ਸੋਚੇਗੀ ਉਦੋਂ ਤੱਕ ਇਹ ਚੀਜ਼ਾਂ ਤਾਂ ਵੱਧਦੀਆਂ ਜਾਣਗੀਆਂ। ਪਰ ਜੋ ਕੁਝ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ ਸ਼ਸਤਰ ਵਿਦਿਆ, ਉਹਦੇ ਵਿੱਚ ਕਿਰਪਾਨ, ਨੇਜਾਬਾਜੀ, ਤੀਰ ਚਲਾਣੇ ਵੀ, ਪਿਆਲਾ ਖੋ ਸ੍ਰੀ ਵਾਹ, ਅਸੀਂ ਛੱਡੇ ਜਾਂ ਛੱਡੀ ਜਾਂਦੇ ਹਾਂ ਪਰ ਜਪਾਨ ਨੇ ਕਿਤਨੇ ਪੱਖਾਂ ਤੋਂ ਤਰੱਕੀ ਕੀਤੀ ਏ, ਅੱਜ ਵੀ ਉਹ ਤੀਰ ਦਾ ਅਭਿਆਸ ਕਰਦੇ ਨੇ, ਤੀਰ ਚਲਾਉਂਦੇ ਨੇ, ਅੱਛੇ ਤਰੀਕੇ ਨਾਲ ਚਲਾਉਂਦੇ ਨੇ, ਕਈ ਤਰੀਕੇ ਉਹਨਾਂ ਨੇ ਇਜਾਜ ਕੀਤੇ ਨੇ ਤਾਂ ਜੋ ਗੋਲੀ ਨਾਲੋਂ ਵੀ ਜ਼ਿਆਦਾ ਦੂਰ ਤੀਰ ਮਾਰ ਕਰ ਸਕੇ। ਜਪਾਨ ਦੇ ਲੋਕ ਅੱਜ ਇਸ ਪਾਸੇ ਵੀ ਸੋਚਦੇ ਨੇ, ਸੋਚਦੇ ਹੀ ਨਹੀਂ ਕਰਦੇ ਨੇ, ਪਿਆਲਾ ਖੋ ਸ੍ਰੀ ਵਾਹ। ਤੋ ਤੀਰ ਜਦੋਂ ਕਮਾਨ ਵਿੱਚੋਂ ਨਿਕਲਦਾ ਹੈ ਤਾਂ ਬਹੁਤ ਕਾਹਲੀ ਦੇ ਨਾਲ ਨਿਕਲਦਾ ਹੈ। ਹਜ਼ੂਰ ਕਹਿੰਦੇ ਨੇ ਹਮ ਚੋ ਇਸ ਪ੍ਰਕਾਰ ਵੀ ਜਿਸ ਤਰ੍ਹਾਂ ਕਮਾਨ ਦੇ ਵਿੱਚੋਂ ਤੀਰ ਨਿਕਲਦਾ तुफंग बंदूक दे विच्चों जिवें गोली चलदी ए, ए अफगान खां चमकौर दी गड़ी दी कच्ची दीवार विच्चों अपने फौजी दल दे विच्चों बड़ी काली दे नाल अगां वधिया।
बसे हमला है कदम मर्दानगी,
हजूर फरमांदे ने बा मर्दानगी, मर्दानगी बहादरी दे नाल, बा मर्दानगी बाद अर्थ है साध। उन्हें बहुत सारे बसे हमले कर, बहुत सारे हमले कीते, मर्दानगी दे नाल कीते, बहादरी दे नाल कीते, दुश्मन दी शलाघा करनी ए तन गुरु गोबिंद सिंह जी दी ही वड्याई महानता है। हजूर कहंदे ने उन्हें बहुत सारे हमले बहादरी नाल कीते ने, क्योंकि वो बहादरी ही है जेड़ा दशमेश पिता जी दे सामने आया, जेड़े काहिर सन वो ते सामने नहीं आ सके। उन्हें बहुत मर्दानगी बहादरी दे नाल बसे बहुत सारे हमले करदंद कीते। हां जी,
हम अज होशगी हम जे दीवानगी,
हजूर कहंदे ने इस प्रकार कुछ ता उसने होशगी होशियारी दे अज साथ, कुछ हमले उन्हें होशियारी दे नाल कीते ने, ते कुछ हमले उसने दीवानगी नाल कीते ने, पागलपन दे नाल कीते ने, कुछ दीवानगी नाल मूर्खता नाल भी कीते ने, दीवानगी नाल भी कीते ने, पागलपन नाल भी कीते ने, ते कुछ हमले उन्हें जेड़े ने ओ मर्दां दे वांग बहादरी दे नाल भी कीते ने, होशियारी नाल भी कीते ने, सोच समझ के कीते ने।
हम अज होशगी हम जे दीवानगी,
हजूर कहंदे ने हम अज होशगी हम अज, इस प्रकार कुछ ता होशगी होशियारी नाल विचार दे नाल, अज दा मतलब है नाल साथ, कुछ होशियारी नाल सियाणप नाल उन्हें वार कीते ने, ते हम अस दीवानगी जो हमले उसने कीते ने ओ कुछ उसने दीवानगी पागलपन नाल भी कीते ने, कुछ सियाणप नाल कीते ने, कुछ बेसमझता नाल भी कीते ने, क्योंकि मैदाने जंग दे अंदर जदों दुश्मन ते निशाना लग जांदा है उदो असी समझते हां सियाणप नाल वार कीता सी खाली नहीं गया, ते जदों गल खाली हो गई निशाना ठीक ना लगा, इसे तरह कुछ उन्हें दीवानगी पागलपन विच भी हमले कीते ने, पागलपन दे नाल भी कुछ हमले कीते, कुछ सियाणप नाल भी हमले कीते। जी,
बसे हमला कर दो बसे जखम खुर,
हां हजूर कहंदे ने मसले हमरे
बसे
बसे हमला कर दो बसे जखम खुर्द, उन्हें बहुत सारे हमला हमले कीते। अफगान खान ने चमकौर दी गड़ी दे उपर बहुत सारे हमले कीते ने, ते बहुत सारे हमले करदिया होया बसे जखम खुर्द, उन्हें बहुत सारे जखम खुर्द खादे, बहुत सारे जखम खादे ने, शूरवीरां दी खुराक एहो ही हुंदी, जां जखम दूसरे ते लगा देना जां जखम आप खुद खा जाना। महाभारत विच एक बड़ी दिलचस्प घटना मिलती है, ते शूरवीर शूरवीर है कोई भी होवे, जिसका जिक्र करन लगा हां श्री गुरु ग्रंथ साहब जी महाराज ने उस शख्सियत दी पवित्र बाणी अंदर तारीफ भी की है। कहंदे ने भीष्म पितामह जिसका चित वाहिगुरु दे चरणा विच जुड़िया होया, चरण चित अमृत रसियन सोये महले चौथे के, ओ भीष्म पितामह गंगे पितामह चरण चित अमृत रसियन, भीष्म पितामह जिसका चित पार ब्रह्म परमेश्वर जी दे चरणा दे प्रेम रस विच रसिया होया, रसिया होया। महाभारत दी लड़ाई समाप्त हो चुकी है, दोनों पासियां दियां फौजां जंग समाप्त करन दा ऐलान कर चुकियां सन, इस विच पांडव जेतू हो चुके सन, कैरव शिकस्त खा के अपनी हार